ਗੁਰਦੁਆਰਾ ਮੰਜੀ ਸਾਹਿਬ ਸਾਹਿਬ ਦੀ ਵਾੜ ਆਲ ਵਿਖੇ ਪੀਟੀਸੀ ਰਾਹੀਂ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੇਣ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮ ਦੀ ਦਾਤ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤੀ ਹੈ। ਔਰ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਅਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਹੁਕਮ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸੁਭਾਏ ਮਾਨ ਸਨ। ਇੱਕ ਪੰਡਿਤ ਜਿਹਦਾ ਨਾਮ ਇਤਿਹਾਸ ਵਿੱਚ ਬੇਣੀ ਆਇਆ ਹੈ, ਇਹ ਪਿੰਡ ਚੂਣੀਆਂ ਜ਼ਿਲ੍ਹਾ ਲਾਹੌਰ ਦਾ ਰਹਿਣ ਵਾਲਾ ਸੀ। ਇਹ ਦਿਗਵਿਜੇ ਕਰਦਾ ਹੋਇਆ ਗੋਇੰਦਵਾਲ ਸਾਹਿਬ ਪਹੁੰਚਿਆ। ਇਹਨੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ। ਸਿੱਖਾਂ ਨੇ ਕਿਹਾ, ਪੰਡਿਤ ਜੀ, ਗੁਰੂ ਸਾਹਿਬ ਜੀ ਦਾ ਹੁਕਮ ਹੈ, ਪਹਿਲੇ ਪੰਡਿਤ ਅਤੇ ਪਾਛੇ ਸੰਗਤ। ਪਹਿਲਾਂ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਆਏ, ਬਾਅਦ ਵਿੱਚ ਸੰਗਤ ਵਿੱਚ ਆਏ ਅਤੇ ਸਤਿਗੁਰਾਂ ਦੇ ਦਰਸ਼ਨ ਹੋਣਗੇ। ਪੰਡਿਤ ਕਰਮਕਾਂਡੀ ਸੀ, ਸਭੇ ਜੀ ਇਹਨੇ ਵਿਚਾਰਿਆ ਕਿ ਜੇ ਮੈਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਲ ਲਿਆ ਤੇ ਮੇਰਾ ਬ੍ਰਾਹਮਣਪੁਰਾ ਜਿਹੜਾ ਹੈ ਉਹ ਨਸ਼ਟ ਹੋ ਜਾਵੇਗਾ। ਮੈਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਚੱਗਣਾ। ਇਹਨੇ ਗੁਰੂ ਕੇ ਲੰਗਰ 'ਤੇ ਕਿੰਤੂ ਪ੍ਰੰਤੂ ਕੀਤਾ ਔਰ ਸਿੱਖਾਂ ਨੇ ਕਿਹਾ, ਇਸ ਤਰ੍ਹਾਂ ਤੈਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਆਉਣੇ। ਇਹ ਚਲਾ ਗਿਆ, ਮਨ ਚ ਉਚਾਰ ਕੀਤੀ, ਦੁਆਰਕਾ ਚਲੇ ਗਿਆ। ਨਹੀਂ, ਇਹ ਕ੍ਰਿਸ਼ਨ ਦਾ ਪੁਜਾਰੀ ਸੀ। ਸਮੇਂ ਦੇ ਇਤਿਹਾਸ ਵਿੱਚ ਸਾਖੀ ਜਿਹੜੀ ਹੈ ਬਹੁਤ ਲੰਮੀ ਚੌੜੀ ਲਿਖੀ ਹੋਈ ਹੈ। ਆਖਰ ਕ੍ਰਿਸ਼ਨ ਅਸ਼ਟਮੀ ਜਦੋਂ ਆਈ ਤੇ ਉਦੋਂ ਇਹਨੇ ਵਰਤ ਰੱਖਿਆ ਹੋਇਆ ਸੀ ਔਰ ਇਹਨੇ ਭਗਵਾਨ ਦੇ ਚਰਨਾਂ ਵਿੱਚ ਅਗਲੇ ਦਿਨ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਹੁਣ ਭੋਜਨ ਦਿਓ। ਇਤਿਹਾਸ ਨੇ ਲਿਖਿਆ ਹੈ ਕਿ ਜਦੋਂ ਇਹਨੂੰ ਭੋਜਨ चावल प्राप्त हुए तो इन्हें वेख्या कि यह चावल तो उस गुरु रामदास गुरु अमरदास जी के लंगर वाले ने कह लगा है भगवान यह चावल तो मैं गोइंदवाल साहब छड़ के आया सा तो तुसा हम इतने भी दे दते ने मैं कोई होर वस्तु दियो फिर इन्हू मटियाई प्राप्त हुई पर बेनती भी की कि आप मैं परपक हो के दर्शन दो। उस वे यह पंडित बेड़ी में आकाश पाड़ी हुई कि पंडित जी तुसे परमात्मा दे सरगुण स्वरूप धन गुरु अमरदास सच्चे पातशाह जी के दरबार में उन्होंने दर्शन प्राप्त नहीं कर सके इस करके मेरे दर्शन उन्होंने तुम हो पंडित जंगलों के फिर वापस परतिया गोइंदवाल आया तो लंगर ने प्रशादा चढ़िया और जो सतगुरु जी के दर्शन आए तो हजूर के चरणों से धड़म करके डिग पिया संगत जी सतगुरु जी ने फिर एक पावन उपदेश पंडित बेड़ी ने इस पावन शब्द राही दिता जो अज समुची लुकाई ते पावन उपदेश प्राप्त कर रही है। सतगुरु पातशाह जी कह लगे
सतनाम श्री वाहिगुरु साहिब जी सलोक महला तीजा।
संगे जी राग सोरठ में उबार सतगुरु ने यह पावन उपदेश बख्शिश किया और यह उन्नवी पौड़ी है दो श्लोक ने पौड़ियां गुरु रामदास जी ने उचारण कीतिया हुई ने। सो गुरु ग्रंथ साहब जी के अंग 649 ते 50 ते यह पावन मुखवाक सुभाए मान है। सतगुरु पातशाह जी बेड़ी पंडित नूं कह रहे
ब्रह्म बिंदा तिसदा ब्रह्मत रहे।
हजूर कह लगे पंडित जी असल दे विच ब्राह्मण वो है जेड़ा ब्रह्म नूं जाणदा है जेड़ा ब्रह्म दे विचार करता है जेड़ा ब्रह्म नूं चेते करता है ते उहदा सदीव काल ब्रह्म तरह है उहदा जेड़ा ब्राह्मण पणा है ना रहिंदा है। भगत कबीर जी ने भी जिक्र किया है कहो कबीर जो ब्राह्मण बिचारे सो ब्राह्मण कही आता है हमारे। जेड़ा ब्रह्म दे विचार करता है भगत जी कहते साढ़े मत विच तो भाई उन्हें ब्राह्मण कहा जाता है तो सतगुरु जी भी कहते ने पंडित जी सिख धर्म के अंदर उन्हें ब्राह्मण मनिया जाता है जेड़ा ब्रह्म दी विचार करता है ब्रह्म नूं जाण लैंदा है, ब्रह्म नाल इक बिक हो जाता है, फिर उहदा ब्राह्मण पुणा जिहड़ा उह सदीव काल रहिंदा
है। एक शब्द लिव लाए,
बेनती कीती महाराज उस ब्राह्मण नूं किवें जाणीए, उहनूं किवें बिंदीए। तां सच्चे पातशाह जी कहिंदे ने पंडित जी एक शब्द लिव लाए, एक जो गुरु का उपदेश है, गुरु के उपदेश नाल अपनी लिव ला के सुरत जोड़ के उस ब्रह्म नूं विचार ना कर, फिर सदीव काल तेरा ब्राह्मण पूरा रहेगा।
लव निधि अठारह सिद्धि पिछे लगिया फिर।
सतगुरु जी कहते जेड़ा पंडित एक शब्द नाल लिव ला के ब्राह्मण जाग लैंदा है, संगत जी उस ब्राह्मण के पिछे नौ निधिया नौ खजाने ਅਤੇ 18 ਸਿੱਧੀਆਂ ਜਿਹੜੀਆਂ ਨੇ ਨਾ ਉਹ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ।
ਜੋ ਹਰ ਹਿਰਦੈ ਸਦਾ ਵਸਾਏ,
ਜਿਹੜੇ ਉਸ ਹਰੀ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਸਦੀਵ ਕਾਲ ਆਪਣੇ ਹਿਰਦੇ ਵਿੱਚ ਆਪਣੇ ਚਿੱਤ ਵਿੱਚ ਵਸਾ ਲੈਂਦੇ ਨੇ, ਟਿਕਾ ਲੈਂਦੇ ਨੇ, ਸਦੀਵ ਕਾਲ ਚੇਤੇ ਕਰਦੇ ਨੇ। ਸੰਗਤ ਜੀ ਇਹ ਰਿਧੀਆਂ ਸਿਧੀਆਂ ਜਿਹੜੀਆਂ ਨੇ ਨਿਧੀਆਂ, ਇਹ ਫਿਰ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਾਰੇ ਜੇਕਰ ਆਉਂਦਾ ਹੈ ਕਿ ਹਜ਼ੂਰ ਦੇ ਦਰਬਾਰ ਅੰਦਰ ਸਤਿਗੁਰਾਂ ਦੇ ਦਰਵਾਜ਼ੇ 'ਤੇ ਰਿਧੀਆਂ ਸਿੱਧੀਆਂ ਅਤੇ ਨਿਧੀਆਂ ਜਿਹੜੀਆਂ ਸਨ ਜੀ, ਇਹ 24 ਘੰਟੇ ਖਲੋਤੀਆਂ ਰਹਿੰਦੀਆਂ ਸਨ ਅਤੇ ਹੱਥ ਜੋੜ ਕੇ ਬੇਨਤੀਆਂ ਕਰਦੇ ਸਨ, ਮਹਾਰਾਜ ਕਿਰਪਾ ਕਰੋ ਸਾਨੂੰ ਕੋਈ ਸੇਵਾ ਦੱਸੋ, ਸਾਨੂੰ ਕੋਈ ਸੇਵਾ ਦੱਸੋ, ਅਸੀਂ ਉਹ ਸੇਵਾ ਕਰੀਏ। ਪਰ ਸੱਚੇ ਪਾਤਸ਼ਾਹ ਜੀ ਇਹਨਾਂ ਤੋਂ ਸੇਵਾ ਨਹੀਂ ਸਲ ਲੈਂਦੇ। ਰਿਧੀਆਂ ਸਿੱਧੀਆਂ ਨਿਧੀਆਂ ਨੂੰ ਪ੍ਰਾਪਤ ਕਰ ਲੈਣਾ ਕੋਈ ਬਹੁਤੀ ਔਖੀ ਗੱਲ ਨਹੀਂ ਸੰਗਤ ਜੀ। ਜਦੋਂ ਕੋਈ ਜੀਵ ਪ੍ਰਭੂ ਦੇ ਨਾਮ ਵਿੱਚ ਜੁੜਦਾ ਨਾ, ਇਹ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਪਰ ਜੇ ਕੋਈ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਨਿਧੀਆਂ ਸਿੱਧੀਆਂ ਰਿਧੀਆਂ ਨੂੰ ਪ੍ਰਾਪਤ ਕਰਕੇ ਇਹਨਾਂ ਦੇ ਵਿੱਚ ਹੀ ਗਵਾਚ ਜਾਵੇ, ਫਿਰ ਉਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਜਿਵੇਂ ਸਿੱਧ ਲੋਕ ਹੋਏ ਨੇ ਜਿਨ੍ਹਾਂ ਨੇ ਸਿੱਧੀਆਂ ਨੂੰ ਪ੍ਰਾਪਤ ਕੀਤਾ, ਸੰਗਤ ਜੀ ਉਹਨਾਂ ਨੇ ਇਹੋ ਜਿਹੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ ਕਿ ਕਈ ਵਾਰ ਉਹ ਜਾਨਵਰ ਵੀ ਬਣ ਜਾਂਦੇ, ਪੰਛੀ ਵੀ ਬਣ ਕੇ ਆਕਾਸ਼ ਵਿੱਚ ਉੱਡਦੇ, ਔਰ ਇਹ ਜਿਹੀਆਂ ਤਾਕਤਾਂ ਜਿਹੜੀਆਂ ਉਹਨਾਂ ਨੇ ਪ੍ਰਾਪਤ ਕਰ ਲਈਆਂ ਸਨ, ਪਰ ਉਹ ਪ੍ਰਭੂ ਨਾਲ ਇੱਕ ਮਿੱਕ ਨਹੀਂ ਹੋ ਸਕੇ। ਇਤਿਹਾਸ ਵਿੱਚ ਜੇਕਰ ਆਉਂਦਾ ਇੱਕ ਵਾਰੀ ਇੱਕ ਸਿੱਧ ਪੰਛੀ ਬਣ ਕੇ ਉੱਡਿਆ, ਸਤਿਗੁਰਾਂ ਨੇ ਉਹਦੇ ਪਿੱਛੇ ਆਪਣੀ ਕੜਾ ਲਾ ਦਿੱਤੀ, ਕੜਾ ਵੀ ਉੱਡੀ, ਔਰ ਉਹ ਪੰਛੀ ਦੇ ਸਿਰ ਵਿੱਚ ਵੱਜਦੀ ਰਹੀ ਅਤੇ ਪੰਛੀ ਹਾਰ ਕੇ ਧਰਤੀ 'ਤੇ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜੀਆਂ ਰਿਧੀਆਂ ਸਿਧੀਆਂ ਨੇ ਨਾ ਇਹ ਪ੍ਰਭੂ ਦੇ ਰਾਹ ਵਿੱਚ ਰੁਕਾਵਟ ਹਨ, ਇਹ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣ ਦਿੰਦੀਆਂ। ਪਰ ਹਜ਼ੂਰ ਕਹਿੰਦੇ ਜਿਹੜੇ ਸਦੀਵ ਕਾਲ ਹਰੀ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ, ਯਾਦ ਰੱਖਦੇ ਨੇ, ਭਾਈ ਇਹ ਨਿਧੀਆਂ ਸਿੱਧੀਆਂ ਰਿਧੀਆਂ ਉਹਨਾਂ ਦੇ ਪਿੱਛੇ ਪਿੱਛੇ ਲੱਗੀਆਂ ਫਿਰਦੀਆਂ ਹਨ।
ਬਿਨ ਸਤਿਗੁਰ ਨਾਉ ਨਾ ਪਾਈਐ।
ਸਤਿਗੁਰੂ ਪਾਤਸ਼ਾਹ ਜੀ ਨੇ ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਸਤਿਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸੰਗਤ ਜੀ ਹੁਣ ਤਾਂ ਜੜਾ ਘੜਾ ਹੀ ਉੱਠ ਕੇ ਸਤਿਗੁਰੂ ਬਣ ਜਾਂਦਾ ਹੈ ਤੇ ਨਾਮ ਦੇਣ ਲੱਗ ਪੈਂਦਾ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਤਿਸਕਾ ਸੰਗ ਸਿੱਖ ਉਧਰ ਹੈ, ਨਾਨਕ ਘਰ ਗੁਰ ਗਾਓ। ਜਿਹਨੇ ਸੱਤ ਪੁਰਖ ਨੂੰ ਜਾਣ ਲਿਆ, ਸੱਤ ਪੁਰਖ ਦੇ ਨਾਲ ਇੱਕਮਿਕ ਹੋ ਗਿਆ, ਉਹਦਾ ਨਾਮ ਹੈ ਸਤਿਗੁਰੂ। ਸੰਗਤ ਜੀ ਤੇ ਐਸੇ ਸਤਿਗੁਰੂ ਦਾ ਸੰਗ ਕਰਕੇ ਸਿੱਖ ਦਾ ਉਧਾਰ ਹੁੰਦਾ ਹੈ, ਸਿੱਖ ਦਾ ਪਾਰ ਉਤਾਰਾ ਹੁੰਦਾ ਹੈ। ਪਰ ਜੇ ਕੋਈ ਕੱਚਾ ਪੁੱਲਾ ਐਵੇਂ ਹੀ ਕੂੜੀ ਕੂੜੀ ਅੱਗੇ ਮੇੜਦਾ ਹੈ ਤੇ ਫਿਰ ਉਹਦਾ ਜਿਹੜਾ ਇਹ ਅਭਿਮਾਨ ਹੈ ਉਹ ਇੱਕ ਦਿਨ ਲੱਥ ਜਾਂਦਾ ਹੈ, ਲੋਕਾਂ ਦੇ ਸਾਹਮਣੇ ਆ ਜਾਂਦਾ ਕਿ ਇਹ ਕੱਚਾ ਪੁੱਲਾ ਹੈ, ਇਹ ਕਵਟੀ ਬੰਦਾ ਹੈ। ਸਮੇਂ ਜੀ ਇਹ ਫਿਰ ਉਹਦਾ ਜਿਹੜਾ ਅਭਿਮਾਨ ਹੈ ਉਹ ਲੱਤ ਜਾਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਨਾਮ ਦੀ ਦਾਤ ਪੂਰੇ ਸਤਿਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ।
ਬੁੱਝਹੁ ਕਰ ਵਿਚਾਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਵਿਚਾਰ ਕਰਕੇ ਸਮਝਣਾ ਕਰੋ।
ਨਾਨਕ ਪੂਰਾ ਭਾਗ ਸਤਿਗੁਰ ਮਿਲੈ।
ਹਜ਼ੂਰ ਕਹਿੰਦੇ ਨੇ ਜਦੋਂ ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਪੂਰਾ ਸਤਿਗੁਰੂ ਕਿਵੇਂ ਮਿਲਦਾ ਹੈ, ਪੂਰਾ ਸਤਿਗੁਰੂ ਕਿੱਥੋਂ ਮਿਲੇਗਾ? ਤਾਂ ਹਜ਼ੂਰ ਕਹਿੰਦੇ ਨੇ ਜਦੋਂ ਪੂਰੇ ਭਾਗ ਹੋਣ, ਚੰਗੇ ਕਰਮ ਹੋਣ, ਤਾਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਜੀ ਚੰਗੇ ਕਰਮ ਮਨੁੱਖ ਦੇ ਕਰਨੇ ਨੇ, ਚੰਗੇ ਕਰਮਾਂ ਤੋਂ ਭਾਵ ਹੈ ਕਿ ਜਦੋਂ ਇਹ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ ਮੈਂ ਅਗਿਆਨਤਾ ਕਰਕੇ ਅੰਧਾ ਹਾਂ, ਹਮ ਅੰਧਲੇ ਅੰਧ, ਬਿਕਾ ਬਿਕਰਾਤੇ, ਕਿਉਂ ਚਾਲਾਂ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਸੱਚੇ ਪਾਤਸ਼ਾਹ ਮੈਂ ਅੰਨਾ ਹਾਂ, ਅਗਿਆਨਤਾ ਕਰਕੇ ਵਿਸ਼ਿਆ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹਾਂ, ਮੈਨੂੰ ਗੁਰੂ ਦੀ ਪਛਾਣ ਨਹੀਂ, ਆਪ ਕਿਰਪਾ ਕਰੋ ਮੈਨੂੰ ਆਪਣੇ ਪੱਲੇ ਲਾ ਲਵੋ। ਸੰਗਤ ਜੀ ਜਦੋਂ ਇਹ ਤਰ੍ਹਾਂ ਬੇਨਤੀਆਂ ਕਰਦਾ ਹੈ ਨਾ, ਹਜ਼ੂਰ ਕਹਿੰਦੇ ਫਿਰ ਇਹਨੂੰ ਪੂਰੇ ਭਾਗਾਂ ਕਰਕੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਸੁਖ ਪਾਏ ਜੁਗ ਚਾਰ।
ਗੁਰੂ ਫਿਰ ਇਹਨੂੰ ਪਾਵਨ ਉਪਦੇਸ਼ ਦਿੰਦਾ ਹੈ, ਸਿੱਕਿਆ ਦਿੰਦਾ ਸੰਗਤ ਜੀ, ਫਿਰ ਉਹ ਸਿੱਕਿਆ ਤੇ ਚੱਲ ਕਰਕੇ ਨਾਮ ਜਪ ਕੇ ਬਾਣੀ ਪੜ੍ਹ ਕੇ ਸਿਮਰਨ ਭਜਨ ਕਰਕੇ ਫਿਰ ਇਹ ਚੌਹ ਜੁਗਾ ਜਿੰਨਾ ਸੁੱਖ ਪ੍ਰਾਪਤ ਕਰ ਸਕਦਾ ਹੈ, ਭਾਵ ਇਹਨੂੰ ਫਿਰ ਚੌਹ ਜੁਗਾ ਦਾ ਸੁੱਖ ਪ੍ਰਾਪਤ ਹੁੰਦਾ ਹੈ। ਇਤਨਾ ਭਾਰੀ ਸੁੱਖ ਜਿਤਨਾ ਕਿਸੇ ਨੂੰ ਚਾਰ ਯੁੱਗਾਂ ਦੇ ਵਿੱਚ ਪ੍ਰਾਪਤ ਹੋਇਆ ਹੋਵੇ, ਇੰਨਾ ਸੁੱਖ ਗੁਰੂ ਦੇ ਸਿੱਖਿਆ ਤੇ ਚੱਲਣ ਵਾਲੇ ਨੂੰ ਪ੍ਰਾਪਤ ਹੁੰਦਾ।
ਮਹੱਲਾ ਤੀਜਾ,
ਹਾਂਜੀ,
ਕਿਆ ਗਬਰ ਕਿਆ ਬਿਰਦ ਹੈ।
ਸੱਚੇ ਪਾਤਸ਼ਾਹ ਜੀ ਤੇ ਦੂਜੇ ਪਾਵਣ ਸ਼ਬਦ ਦੇ ਅੰਦਰ, ਮਹੱਲੇ ਦੇ ਅੰਦਰ ਮਨਮੁੱਖ ਦੀ ਦਸ਼ਾ ਦਰਸਾ ਰਹੇ ਨੇ ਅਤੇ ਗੁਰਮੁਖ ਦੀ ਉਪਮਾ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ ਕਿਆ ਗੱਭਰੂ ਕਿਆ ਬਿਰਦ ਹੈ, ਸਤਿਗੁਰੂ ਜੀ ਕਹਿੰਦੇ ਨੇ ਗੱਭਰੂ ਕੀ ਹੈ, ਬਿਰਦ ਬਜ਼ੁਰਗ ਕੀ ਹੈ।
ਮਨਮੁੱਖ ਤ੍ਰਿਸ਼ਨਾ ਭੁੱਖ ਨਾ ਜਾਏ,
ਜੇ ਇਹਨਾਂ ਦੇ ਸੰਗਤ ਜੀ ਇਹ ਮਨ ਦੇ ਪਿੱਛੇ ਚੱਲਦੇ ਨੇ, ਮਨਮੁੱਖ ਨੇ, ਇਹਨਾਂ ਦਾ ਮੁੱਖ ਮਨ ਦੀ ਤਰਫ ਹੈ, ਫਿਰ ਭਾਵੇਂ ਗੱਭਰੂ ਹੋਵੇ ਤੇ ਭਾਵੇਂ ਬਿਰਧ ਹੋਵੇ, ਉਹਨਾਂ ਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਭੁੱਖ ਹੈ ਨਾ, ਉਹ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਂਦੀ। ਭੁਗਤ ਭੁਗਤ ਭੋਗ ਭੁਖਣਾ, ਉਹ ਪਦਾਰਥਾਂ ਦੇ ਭੋਗ ਭੋਗੀ ਜਾਂਦੇ ਨੇ, ਫਿਰ ਵੀ ਭੁਗੋ ਭੁਗੋ ਕਰੀ ਜਾਂਦੇ ਨੇ, ਨਹੀਂ ਮਿਲਿਆ ਕੁਛ, ਕੁਛ ਨਹੀਂ ਬਣਿਆ। ਸੰਗਤ ਜੀ ਉਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ। ਹਜ਼ੂਰ ਕਹਿੰਦੇ ਕੀ ਗੱਭਰੂ ਹੈ ਤੇ ਕੀ ਬਜ਼ੁਰਗ ਹੈ, ਭਾਵੇਂ ਨੌਜਵਾਨ ਹੋਵੇ ਤੇ ਭਾਵੇਂ ਬਜ਼ੁਰਗ ਹੋਵੇ, ਜੇ ਅੰਦਰ ਮਨਮੁਖਤ ਆਈ ਹੈ ਤੇ ਫਿਰ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਉਹ ਨਹੀਂ ਜਾਂਦੀ।
ਗੁਰਮੁਖ ਸਭ ਦੇ ਰੱਤੇ ਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਉਪਦੇਸ਼ ਦੇ ਧਾਰਨੀ ਨੇ ਉਹ ਗੁਰਮੁਖ ਜਾਣ, ਸੋ ਗੁਰੂ ਦੇ ਸ਼ਬਦ ਵਿੱਚ ਤਦਾਕਾਰ ਹੋ ਕੇ
ਸੀਤਲ ਹੋਏ ਆਪ ਗਵਾਏ।
ਗੁਰੂ ਸ਼ਬਦ ਦੀ ਕਮਾਈ ਕਰਕੇ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਉਹਨਾਂ ਨੇ ਆਪਣਾ ਭਾਵ ਨੂੰ ਗਵਾ ਲਿਆ ਹੈ। ਸੰਗਤ ਜੀ ਜਿਹੜੀ ਹੰਕਾਰ ਦੀ ਜ਼ਹਿਰ ਸੀ ਨਾ ਉਹ ਉਹਨਾਂ ਦੇ ਅੰਦਰੋਂ ਖਤਮ ਹੋ ਗਈ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਸੀਤਲ ਹੋਏ, ਉਹ ਠੰਡੇ ਹੋ ਗਏ ਨੇ। ਜਿਵੇਂ ਸੱਪ ਦੇ ਅੰਦਰ ਜ਼ਹਿਰ ਹੈ ਪਰ ਜਿੰਨਾ ਚਿਰ ਉਹ ਜ਼ਹਿਰ ਨਿਕਲਦੀ ਨਹੀਂ ਨਾ ਜੀ, ਉਹਨਾਂ ਚਿਰ ਉਹ ਭੱਜਿਆ ਫਿਰਦਾ ਹੈ ਕਿ ਕਿਤੇ ਨਾ ਕੋਈ ਮੈਨੂੰ ਮਿਲ ਜਾਵੇ ਤੇ ਮੈਨੂੰ ਡੰਗ ਮਾਰਾਂ ਤੇ ਮੇਰੀ ਜ਼ਹਿਰ ਨਿਕਲ ਜਾਵੇ। ਸੱਪ ਜਦੋਂ ਡੰਗ ਮਾਰਦਾ ਵੀ ਟੁੱਟਾ ਹੁੰਦਾ ਉਹਦੀ ਜ਼ਹਿਰ ਨਿਕਲਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਦੇ ਅੰਦਰ ਮਨੁੱਖ ਦੇ ਅੰਦਰ ਹੰਕਾਰ ਦੀ ਜ਼ਹਿਰ ਭਰੀ ਹੋਈ ਹੈ, ਪਰ ਜਦੋਂ ਇਹ ਗੁਰੂ ਦੇ ਸ਼ਬਦ ਵਿੱਚ ਤਦਾਕਾਰ ਹੋ ਜਾਂਦਾ ਹੈ, ਗੁਰੂ ਸ਼ਬਦ ਦੀ ਕਮਾਈ ਕਰਦਾ ਹੈ ਸੰਗਤ ਜੀ, ਫਿਰ ਇਹ ਆਪਾ ਭਾਵ ਨੂੰ ਗਵਾ ਲੈਂਦਾ ਹੈ, ਹੰਕਾਰ ਤੋਂ ਰਹਿਤ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਤੇਰੇ ਸ਼ਾਤ ਹੋ ਜਾਂਦਾ, ਸੇਤਲ ਹੋ ਜਾਂਦਾ।
ਅੰਦਰ ਤ੍ਰਿਪਤ ਸੰਤੋਖਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹਨੂੰ ਅੰਦਰ ਦੀ ਤ੍ਰਿਪਤੀ ਹੋ ਗਈ ਹੈ। ਜਦੋਂ ਅੰਦਰੋਂ ਤ੍ਰਿਪਤ ਹੋ ਜਾਵੇਗਾ ਫਿਰ ਇਹਨੂੰ ਸੰਤੋਖ ਪ੍ਰਾਪਤ ਹੋਵੇਗਾ। ਸੰਤੋਖ ਦੋ ਤਰ੍ਹਾਂ ਦਾ ਵਿਦਵਾਨਾਂ ਨੇ ਮੰਨਿਆ ਸੰਗਤ ਜੀ, ਇੱਕ ਅੰਦਰ ਦਾ ਸੰਤੋਖ ਹੈ, ਇੱਕ ਬਾਹਰੀ ਸੰਤੋਖ ਹੈ। ਕਈਆਂ ਨੂੰ ਬਾਹਰੀ ਸੰਤੋਖ ਹੁੰਦਾ ਪਰ ਅੰਦਰ ਦਾ ਸੰਤੋਖ ਨਹੀਂ ਹੁੰਦਾ। ਇੱਕ ਵਾਰੀ ਸੰਤ ਬਾਬਾ ਅਤਰ ਸਿੰਘ ਜੀ ਬਸਤੂਵਾੜੇ ਵਾਲੇ ਮਹਾਂਪੁਰਖਾਂ ਨੂੰ ਕਿਸੇ ਰਾਜੇ ਨੇ ਕਾਲੀ ਕੰਬਲੀ ਲੋਈ ਭੇਟ ਕੀਤੀ। ਮਹਾਂਪੁਰਖਾਂ ਦੇ ਕੋਲ ਇੱਕ ਸਾਧੂ ਆ ਗਿਆ। ਉਹ ਬਾਹਰੋਂ ਤਾਂ ਸੰਤੋਖੀ ਸੀ ਪਰ ਅੰਦਰੋਂ ਮੰਗਤਾ ਸੀ। ਜਦੋਂ ਉਹਨੇ ਸੁੰਦਰ ਲੋਈ ਵੇਖੀ, ਭੂਰਾ ਵੇਖਿਆ ਤੇ ਮਾੜੀ ਬਣ ਕਹਿਣ ਲੱਗਾ ਵੀ ਜੇ ਮਹਾਂਪੁਰਖ ਮੈਨੂੰ ਦੇ ਦੇਣ ਤੇ ਲੋਈ ਬੜੀ ਵਧੀਆ ਵਾ। ਸੰਤ ਬਾਬਾ ਅਤਰ ਸਿੰਘ ਜੀ ਉਹਦੇ ਹਿਰਦੇ ਦੀ ਗੱਲ ਸਮਝ ਗਏ ਤੇ ਮਹਾਂਪੁਰਖਾਂ ਨੇ ਉਹ ਲੋਈ ਉਹ ਭੂਰਾ ਜਿਹੜਾ ਸੀਗਾ ਜੀ ਉਸ ਮਹਾਤਮਾ ਨੂੰ ਦਿੱਤਾ ਤੇ ਮਹਾਤਮਾ ਦਾ ਬਾਹਰੀ ਸੰਤੋਖ ਹੋਣ ਕਰਕੇ ਕਰੀ ਜਾਵੇ ਨਹੀਂ ਪਾਤਸ਼ਾਹ ਮੈਨੂੰ ਨਹੀਂ ਇਹ ਚਾਹੀਦੀ ਮੈਨੂੰ ਨਹੀਂ ਚਾਹੀਦੀ। ਇਹ ਬਾਬਾ ਜੀ ਕਹਿਣ ਲੱਗੇ ਹੁਣ ਬਾਹਰੋਂ ਤਾਂ ਤੂੰ ਸੰਤੋਖ ਰੱਖ ਰਿਹਾ ਅੰਦਰ ਤੇਰਾ ਮੰਗੀ ਜਾਂਦਾ ਤੇ ਫਿਰ ਭਾਈ ਤਾਵੇਂਗਾ ਲੈ ਲਾ ਹੁਣ ਤੂੰ। ਸੰਗਤ ਜੀ ਕਈਆਂ ਦੇ ਅੰਦਰ ਸੰਤੋਖ ਹੁੰਦਾ ਪਰ ਬਾਹਰ ਸੰਤੋਖ ਨਹੀਂ ਹੁੰਦਾ। ਇਹ ਦੋ ਤਰ੍ਹਾਂ ਦਾ ਸੰਤੋਖ ਮੰਨਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਤ੍ਰਿਪਤੀ ਕਦੋਂ ਹੁੰਦੀ ਹੈ? ਜਦੋਂ ਨਾਮ ਦਾ ਸੱਚਾ ਭੋਜਨ ਜੀਵਨ ਨੂੰ ਪ੍ਰਾਪਤ ਹੁੰਦਾ ਹੈ। ਦੁਨੀਆਂ ਦੇ ਭੋਜਨਾਂ ਕਰਕੇ ਤ੍ਰਿਪਤੀ ਨਹੀਂ ਹੁੰਦੀ। ਸੰਗਤ ਜੀ ਦੁਨਿਆਵੀ ਪਦਾਰਥਾਂ ਕਰਕੇ ਤਾਂ ਮਨੁੱਖ ਹਮੇਸ਼ਾ ਹੀ ਭੁੱਗੋ ਭੁੱਗੋ ਕਰਦਾ ਹੈ। ਪੇਜ ਤੇ ਬੜੇ ਸੁਆਦਲੇ ਭੋਜਨ ਬਣੇ ਨੇ, ਉੱਤੇ ਬੜੇ ਸੁਆਦਲੇ ਭੋਜਨ ਬਣੇ ਨੇ ਪਰ ਰੱਜ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਸੱਚਾ ਭੋਜਨ ਪ੍ਰਾਪਤ ਹੋਇਆ ਉਹਨਾਂ ਦਾ ਅੰਦਰ ਤ੍ਰਿਪਤ ਹੋ ਗਿਆ ਹੈ। ਹੁਣ ਉਹਨਾਂ ਨੂੰ ਅੰਦਰ ਤੇ ਬਾਹਰ ਦਾ ਸੰਤੋਖ ਪ੍ਰਾਪਤ ਹੋਇਆ।
ਫੇਰੇ ਭੁੱਖ ਨਾ ਲੱਗੇ ਆਏ।
ਸਤਿਗੁਰੂ ਜੀ ਕਹਿੰਦੇ ਫਿਰ ਮੁੜ ਕੇ ਭਾਈ ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੀ ਔਰ ਇੱਛਾਵਾਂ ਦੀ ਭੁੱਖ ਆਦਿਕ ਡਹੀ ਆ ਕੇ ਲੱਗਦੀ।
ਨਾਨਕ ਜੀ ਗੁਰਮੁਖ ਕਰੇ ਸੋ ਪਰਵਾਨ ਹੈ।
ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਨਾਮ ਦੇ ਰਸੀਏ ਸੇਵਾ ਦੇ ਪੁੰਜ ਨੇ ਉਹ ਜੋ ਵੀ ਕਰਦੇ ਨੇ ਉਹਨਾਂ ਦਾ ਕੀਤਾ ਪ੍ਰਭੂ ਦੇ ਨਾਲ ਪ੍ਰਵਾਨ ਹੋ ਜਾਂਦਾ ਹੈ, ਕਬੂਲ ਹੋ ਜਾਂਦਾ ਹੈ। ਪਰ ਜੇ ਹੁਣ ਇੱਕ ਬੰਦਾ ਕਹੇ ਕਿ ਮੈਂ ਅੱਧੀ ਰਾਤ ਤੀਕਰ TV ਵੇਖਾਂ ਤੇ ਦੇੜੇ 9 ਵਜੇ ਉੱਠਾਂ ਤੇ ਚਾਹ ਪੀਵਾਂ ਤੇ ਫਿਰ ਉਹ ਕਹੇ ਵੀ ਮੇਰੀ ਤੇ ਅਰਦਾਸ ਪੂਰੀ ਨਹੀਂ ਹੋਈ, ਭਲਿਆ ਤੇਰੀ ਅਰਦਾਸ ਕਿਵੇਂ ਪੂਰੀ ਹੋਵੇਗੀ? ਇੱਕ ਅੱਧੀ ਰਾਤ ਦਾ ਜਾਗ ਉੱਡਿਆ ਹੈ, ਅੱਧੀ ਰਾਤ ਤੋਂ ਜਾਗ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਡਿਆ ਹੈ, ਤੂੰ ਅੱਧੀ ਰਾਤ ਇੱਕ TV ਤੇ ਮੋਬਾਈਲ ਤੇ ਟੱਕਰਿਆ ਰਿਹਾ ਹੈ, ਹੁਣ ਤੇਰੀ ਅਰਦਾਸ ਪੂਰੀ ਹੋਵੇਗੀ ਕਿ ਉਹਦੀ ਹੋਵੇਗੀ ਜਿਹੜਾ ਅੱਧੀ ਰਾਤ ਤੋਂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਹੈ? ਸਤਿਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਂਦੇ ਨੇ ਉਹ ਗੁਰਮੁਖ ਜੋ ਵੀ ਕਰਦੇ ਨੇ ਉਹਨਾਂ ਦਾ ਕੀਤਾ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ, ਉਹ ਕਬੂਲ ਕਰ ਲੈਂਦਾ।
ਜੋ ਨਾਮ ਰਹੇ ਲਿਵ ਲਾਏ।
ਜਿਹੜੇ ਨਾਮ ਵਿੱਚ ਆਪਣੀ ਬਿਰਤੀ ਲਾਈ ਰੱਖਦੇ ਨੇ ਉਹਨਾਂ ਦਾ ਕੀਤਾ ਪ੍ਰਵਾਨ ਹੁੰਦਾ।
ਪੌੜੀ ਹੋ ਬਲਿਹਾਰੀ ਤੈਨੂੰ ਕਹੋ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਜੀ ਸੰਗਤ ਜੀ ਇੱਕ ਤਾਂ ਇਹ ਪਾਵਨ ਸ਼ਬਦ ਦੇ ਸਾਰੇ ਵਿਚਾਰ ਜਿਹੜੇ ਦਰਸਾ ਰਹੇ ਨੇ ਔਰ ਦੂਜਾ ਸਾਨੂੰ ਪੌੜੀ ਰਾਹੀਂ ਪਾਵਨ ਉਪਦੇਸ਼ ਦੇ ਰਹੇ ਨੇ। ਹਾਂ ਬਲਿਹਾਰੀ ਤਿੰਨ ਕੋ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਸਦਕੇ ਜਾਂਦਾ
ਜੋ ਗੁਰਮੁਖ ਸਿੱਖਾ
ਜਿਹੜੇ ਗੁਰਮੁਖ ਗੁਰੂ ਵੱਲੇ ਮੂੰਹ ਕਰਕੇ ਗੁਰੂ ਦੀ ਸਿੱਖਿਆ ਧਾਰਨ ਕਰਦੇ ਨੇ। ਸਿੱਖਾ ਆਧਾਰ ਸਿੱਖਿਆ ਧਾਰਨ ਕਰਨੀ ਗੁਰੂ ਦੀ ਸਿੱਖਿਆ ਗੁਰੂ ਦੇ ਉਪਦੇਸ਼ ਤੇ ਚੱਲਣਾ ਸਿੱਖੀ ਸਿੱਖਿਆ ਗੁਰ ਵਿਚਾਰ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ। ਜੇ ਕੋਈ ਸੰਗਤ ਜੀ ਮਾੜਾ ਵੀ ਮਿਲ ਜਾਵੇ ਤੇ ਉਹ ਤੋਂ ਸਿੱਖਿਆ ਲੈਣੀ ਪਰ ਉਹਦੇ ਅਵਗੁਣ ਗ੍ਰਹਿਣ ਨਹੀਂ ਕਰਨੇ ਉਹਦੇ ਗੁਣਾਂ ਨੂੰ ਜ਼ਰੂਰ ਆਪਣੇ ਪੱਲੇ ਬੰਨਣਾ। ਸਤਿਗੁਰੂ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਗੁਰੂ ਦੀ ਸਿੱਖਿਆ ਨੂੰ ਸਿੱਖਦੇ ਨੇ ਸਿੱਖਿਆ ਨੂੰ ਹਿਰਦੇ ਵਿੱਚ ਵਸਾ ਲੈਂਦੇ ਨੇ ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਬਲਿਹਾਰ ਜਾਂਦਾ
ਜੋ ਹਰਿ ਨਾਮ ਧਿਆਏਂਦੇ
ਜਿਹੜੇ ਹਰੀ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ
ਤਿੰਨ ਦਰਸਨ ਤਿੱਖਾ
ਸਤਿਗੁਰੂ ਜੀ ਕਹਿੰਦੇ ਨੇ ਭਾਈ ਮੈਂ ਉਹਨਾਂ ਦੇ ਦਰਸ਼ਨ ਕਰਾਂ ਜਿਹੜੇ ਨਾਮ ਨਾਲ ਜੁੜੇ ਹੋਏ ਨੇ। ਭਗਤਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਕਿ ਜਿਹੜੇ ਨਾਮ ਨਾਲ ਨਹੀਂ ਜੁੜੇ ਇਹ ਵਾਹਿਗੁਰੂ ਕਿਰਪਾ ਕਰਿਓ ਉਹਨਾਂ ਦੇ ਸਾਡੇ ਦਰਸ਼ਨ ਵੀ ਨਾ ਕਰਵਾਇਓ। ਹਰ ਜੀਓ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਜਿਹੜੇ ਹਤਿਆਰੇ ਨੇ ਪਾਪ ਕਰਨ ਵਾਲੇ ਨੇ ਸਿਮਰਨ ਭਜਨ ਨਹੀਂ ਕਰਦੇ ਮਹਾਰਾਜ ਉਹਨਾਂ ਦਾ ਦਰਸ਼ਨ ਨਾ ਦਿਓ ਸਾਨੂੰ ਉਹਨਾਂ ਦੇ ਮੱਤੇ ਨਾ ਲਾਇਓ। ਪਰ ਹਜ਼ੂਰ ਕਹਿੰਦੇ ਜਿਹੜੇ ਨਾਮ ਤੇ ਆਉਂਦੇ ਨੇ ਉਹਨਾਂ ਦੇ ਦਰਸ਼ਨ ਦੀਦਾਰ ਮੈਂ ਸੁਦੀਰ ਕਾਲ ਕਰਦਾ
ਕੀਰਤਨ ਹਰਿ ਗੁਣ ਰਵਾ
ਉਹਨਾਂ ਗੁਰਮੁਖਾਂ ਦੇ ਪਾਸੋਂ ਹੇ ਵਾਹਿਗੁਰੂ ਜੀ ਤੁਹਾਡੀ ਕੀਰਤ ਸੁਣ ਕੇ ਤੇ ਹਰੀ ਜੀ ਆਪ ਜੀ ਦੇ ਪਾਵਨ ਪਵਿੱਤਰ ਗੁਣਾਂ ਦਾ ਉਚਾਰਨ ਕਰਾ
ਹਰ ਜਸ ਮਨ ਲਿਖਾ
ਹੇ ਹਰੀ ਪਰਮੇਸ਼ਰ ਜੀ ਆਪ ਜੀ ਦਾ ਪਾਵਨ ਪਵਿੱਤਰ ਜਸ ਵਡਿਆਈ ਆਪਣੇ ਮਨ ਵਿੱਚ ਲਿਖਣਾ ਕਰਾਂ। ਸੰਗਤ ਜੀ ਅਸੀਂ ਕਿਤਾਬਾਂ ਤਾਂ ਬੜੀਆਂ ਲਿਖੀ ਜਾਂਦੇ ਅੱਜ ਕੱਲ੍ਹ ਜਿੰਨੀਆਂ ਕੁ ਕਿਤਾਬਾਂ ਲਿਖਣ ਦਾ ਰੁਝਾਨ ਹੈ ਅੱਗੇ ਵੱਧ ਹੈ ਜਿਹਦਾ ਜੀ ਕਰਦਾ ਉਹ ਕਿਤਾਬਾਂ ਵੇਖ ਵੇਖ ਕੇ ਨਕਲ ਮਾਰ ਮਾਰ ਕੇ ਲਿਖੀ ਜਾਂਦੇ ਨੇ ਪਰ ਵਿੱਚ ਕੁਝ ਹੁੰਦਾ ਨਹੀਂ ਕੋਈ ਜੋੜ ਵਾਲੀ ਵਿਚਾਰ ਨਹੀਂ। ਕਈਆਂ ਨੇ ਤੇ ਉਹ ਜਿਹੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਗੁਰੂ ਨਾਲੋਂ ਤੋੜਨ ਵਾਲੀਆਂ ਨੇ। ਗੁਰੂ ਕਿਰਪਾ ਕਰੇ ਬਹੁਤੀਆਂ ਕਿਤਾਬਾਂ ਪੜ੍ਹਾਂਗੇ ਤੇ ਭਰਮ ਭੁਲੇਖਿਆਂ ਵਿੱਚ ਪਵਾਂਗੇ। ਬਹੁਤੀਆਂ ਕਿਤਾਬਾਂ ਪੜ੍ਹ ਕੇ ਸਾਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਕੀ ਹੋਵੇਗਾ? ਝੋਟਾ ਗਿਆਨ ਪ੍ਰਾਪਤ ਹੋਵੇਗਾ। ਸੰਗਤ ਜੀ ਝੋਟੇ ਦਾ ਕੰਮ ਹੈ ਕਿ ਬੂਝਿਆਂ ਦੇ ਵਿੱਚ ਸਿਰ ਮਾਰੀ ਜਾਣਾ ਮਾਰੀ ਜਾਣਾ ਤੇ ਜਦੋਂ ਆਪਾਂ ਬਹੁਤੀਆਂ ਕਿਤਾਬਾਂ ਪੜ੍ਹਾਂਗੇ ਨਾ ਫਿਰ ਆਪਾਂ ਨੂੰ ਵੀ ਉਹ ਝੋਟਾ ਗਿਆਨ ਪ੍ਰਾਪਤ ਹੋਵੇਗਾ ਵੀ ਆਪਾਂ ਐਵੇਂ ਸਿਰ ਅੜਾਈ ਜਾਵਾਂਗੇ ਅੜਾਈ ਜਾਵਾਂਗੇ ਵੀ ਫਲਾੜੇ ਨੇ ਆਹ ਲਿਖਿਆ ਫਲਾੜੇ ਨੇ ਆਹ ਲਿਖਿਆ। ਨਹੀਂ, ਗੁਰੂ ਕਿਰਪਾ ਕਰੇ ਗੁਰੂ ਕੀ ਬਾਣੀ ਪੜ੍ਹਿਆ ਕਰੋ ਇਹਦੇ ਨਾਲ ਹੋਰ ਕੋਈ ਵੱਡਾ ਗਿਆਨ ਨਹੀਂ। ਗੁਰੂ ਕੀ ਬਾਣੀ ਗੁਰੂ ਕਾ ਇਤਿਹਾਸ ਜਿਹੜਾ ਗੁਰੂ ਕੀ ਬਾਣੀ ਨਾਲ ਮੇਲ ਖਾਂਦਾ ਹੈ ਸੰਗਤ ਜੀ ਉਹ ਸਾਨੂੰ ਗਿਆਨ ਦੀ ਦਾਤ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਹੋ ਵਾਹਿਗੁਰੂ ਜੀ ਮੈਂ ਆਪ ਜੀ ਦਾ ਜਸ ਆਪ ਜੀ ਦੀ ਮਹਿਮਾ ਆਪਣੇ ਮਨ ਵਿੱਚ ਲਿਖਣਾ ਕਰਾਂ। ਕਿਉਂਕਿ ਕਿਤਾਬਾਂ ਪਾੜ ਜਾਂਦੀਆਂ ਨੇ, ਕਈ ਵਾਰ ਘੋਣਕ ਆ ਜਾਂਦਾ ਹੈ, ਸੰਗੇ ਦੀ ਪਾਣੀ ਵਿੱਚ ਭਿੱਜ ਜਾਣ ਅਤੇ ਖਰਾਬ ਹੋ ਜਾਂਦੀਆਂ ਨੇ, ਪਰ ਜਿਹੜਾ ਮਨ ਵਿੱਚ ਲਿਖਿਆ ਹੋਇਆ ਨਾ ਉਹ ਕਦੇ ਵਾਸਤੇ ਖਰਾਬ ਨਹੀਂ ਹੁੰਦਾ। ਗੁਰੂ ਅਮਰਦਾਸ ਜੀ ਦਾ ਜ਼ਿਕਰ ਹੈ, ਕਲੋ ਮਸਾਦਨੀ ਕਿਆ ਸਦਾਈ ਹੈ ਹਿਰਦੇ ਹੀ ਲਿਖ ਲਿਓ, ਕਲਮ ਦਵਾਤ ਕਾਗਜ਼ ਦੀ ਕੀ ਲੋੜ ਹੈ ਭਾਈ, ਆਪਣੇ ਹਿਰਦੇ ਵਿੱਚ ਹੀ ਪ੍ਰਭੂ ਦਾ ਗਿਆਨ ਉਹਦੀ ਜਸ ਉਹਦੀ ਵਡਿਆਈ ਲਿਖਣਾ ਕਰੋ।
ਹਰਿ ਨਾਮ ਸਲਾਹੀ ਰੰਗ ਸੇ,
ਹੇ ਵਾਹਿਗੁਰੂ ਜੀ ਮੈਂ ਆਪ ਜੀ ਦੇ ਨਾਮ ਦੀ ਸਲਾਘਾ ਪ੍ਰੇਮ ਨਾਲ
ਕਰਾਂ,
ਆਪਣੇ ਅੰਦਰੋਂ ਸਾਰੇ ਜਿਹੜੇ ਪਾਪ ਨੇ ਨਾ ਕ੍ਰਿਖਾ ਉਹਨਾਂ ਨੂੰ ਕੱਟ ਦਿਆਂ, ਅਥਵਾ ਉਹਨਾਂ ਨੂੰ ਨਾਜ਼ ਕਰ ਦਿਆਂ। ਕ੍ਰਿਖਾ ਦਾ ਅਰਥ ਹੈ ਖਿੱਚਣਾ, ਉਹਨਾਂ ਨੂੰ ਆਪਣੇ ਅੰਦਰੋਂ ਪਾਪਾਂ ਨੂੰ ਖਿੱਚ ਕੇ ਬਾਹਰ ਕਰਦੇ ਆ।
ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ,
ਸੰਗਤ ਜੀ ਉਹ ਜਗ੍ਹਾ ਉਹ ਸਰੀਰ ਧਨਤਾ ਦੇ ਯੋਗ ਹੈ, ਚੋਬੜੀ ਕਾ
ਜਿੱਥੇ ਮੇਰਾ ਗੁਰ ਧਰੇ ਵਿਖਾ,
ਜਿਸ ਜਗ੍ਹਾ ਤੇ ਜਿਸ ਸਰੀਰ ਦੇ ਅੰਦਰ ਮੇਰੇ ਸਤਿਗੁਰੂ ਨੇ ਆਪਣੇ ਮੁਬਾਰਕ ਸ਼ਬਦ ਰੂਪੀ ਚਰਨ ਕਮਲ ਟਿਕਾਏ ਨੇ, ਉਹ ਸਰੀਰ ਉਹ ਜਗ੍ਹਾ ਸੰਗਤ ਜੀ ਸੋ ਵਨੀਕ ਹੈ ਜਿੱਥੇ ਜਾ ਬਹਿ ਮੇਰਾ ਸਤਿਗੁਰੂ, ਸੋ ਤਾਲ ਸੁਹਾਵਾ ਰਾਮ ਰਾਜੇ। ਉਹ ਜਗ੍ਹਾ ਚੋਬਣੀ ਹੁੰਦੀ ਹੈ ਜਿੱਥੇ ਮੇਰਾ ਸਤਿਗੁਰੂ ਜਾ ਕੇ ਬਰਾਜਮਾਨ ਹੁੰਦਾ, ਤੇ ਸੰਗਤ ਜੀ ਉਹ ਸਰੀਰ ਵੀ ਚੋਬਣੀ ਹੁੰਦੇ ਨੇ ਜਿਹਨਾਂ ਸਰੀਰਾਂ ਦੇ ਵਿੱਚ ਮੇਰੇ ਗੁਰੂ ਦੇ ਪਾਵਨ ਸ਼ਬਦ ਰੂਪੀ ਚਰਨ ਕਮਲ ਟਿਕ ਜਾਂਦੇ ਨੇ। ਗੁਰੂ ਕਿਰਪਾ ਕਰੇ ਆਪਾਂ ਨੂੰ ਸੰਗਤ ਜੀ ਬ੍ਰਾਹਮਣ ਪੁੜੇ ਦਾ ਵਿਦਵਤਾ ਦਾ ਮਾਣ ਹੰਕਾਰ ਨਾ ਕਰੀਏ, ਹਮੇਸ਼ਾ ਹੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਕਰੀਏ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਆ, ਉਹ ਲੜੀਵਾਰ ਪਾਵਨ ਜੋ ਕਥਾ ਚੱਲ ਰਹੀ ਹੈ ਸ਼ਬਦ ਦੇ ਵਿਚਾਰ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾਂ,
ਰਾਵ ਬਲਾਵਲ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਐਸੀ ਕਿਰਪਾ ਮੋਹ ਕਰਵੇ,
ਹੇ ਪ੍ਰਭੂ ਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਤੇ ਐਸੀ ਮਿਹਰ ਕਰੋ।
ਸੰਤ ਹੈ ਚਰਨ ਹਮਾਰੇ ਮਾਥਾ,
ਹੇ ਪ੍ਰਮਾਤਮਾ ਕਿਰਪਾ ਕਰ ਮੇਰੇ ਤੇ ਮਿਹਰ ਕਰ, ਮੇਰਾ ਮਾਥਾ ਮੇਰਾ ਜਿਹੜਾ ਸਿਰ ਹੈ ਨਾ ਇਹ ਸੰਤਾਂ ਦੇ ਚਰਨਾਂ ਵਿੱਚ ਲੱਗਾ ਰਹੇ।
ਨੈਣ ਦਰਸ ਤਨ ਧੂਰ ਪਰ ਹੋ,
ਅੰਧੇ ਨੇਤਰਾਂ ਨਾਲ ਮੈਂ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਕਰਦਾ ਰਵਾਂ, ਅਤੇ ਤਨ ਧੂਰ ਪਰ ਮੇਰੇ ਤਨ ਉੱਤੇ ਮੇਰੇ ਸਰੀਰ ਉੱਤੇ ਉਹਨਾਂ ਦੇ ਪਾਵਨ ਚਰਨਾਂ ਦੀ ਧੂੜ ਪਵੇ।
ਰਹਾਓ
ਰਾਮ ਦੇ ਕੇ ਪ੍ਰਵਾਉਂਦੇ ਹਨ,
ਮੇਰੇ ਕੋ ਸਬਦ ਮੇਰਾ ਹੀ ਰਹਿ ਬਾਸੈ,
ਇਹ ਵੀ ਮੇਰੇ ਤੇ ਮਿਹਰ ਕਰੋ ਸੱਚੇ ਪਾਤਸ਼ਾਹ, ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਵੇ। ਐਸਾ ਨਹੀਂ ਕਿ ਗੁਰੂ ਸ਼ਬਦ ਪ੍ਰਾਪਤ ਕਰਕੇ ਕਿ ਮੁੜ ਕੇ ਕਦੇ ਚੇਤੇ ਨਹੀਂ ਕਰਨਾ, ਨਹੀਂ ਹਜ਼ੂਰ ਕਹਿੰਦੇ ਨੇ ਕਿਰਪਾ ਐਸੀ ਕਰੋ ਮਿਹਰ ਕਰੋ ਮੇਰੇ ਤੇ ਮਹਾਰਾਜ, ਗੁਰੂ ਦਾ ਸ਼ਬਦ ਮੇਰੇ ਚਿੱਤ ਵਿੱਚ ਵਸ ਜਾਵੇ।
ਹਰਿ ਨਾਮਾ ਮਨ ਸੰਗ ਧਰਵੇ,
ਮੇਰਾ ਮਨ ਜਿਹੜਾ ਨਾ ਹਰੀ ਦੇ ਨਾਮ ਨਾਲ ਜੁੜਿਆ ਰਵੇ।
ਬਸ ਕਰ ਪੰਚ ਨਿਵਾਰ ਹੋ ਠਾਕੁਰ,
ਇਹ ਮਾਲਕ ਜੀ ਜਿਹੜੇ ਪੰਜ ਚੋਰ ਨੇ ਨਾ ਕਿਰਪਾ ਕਰਕੇ ਇਹਨਾਂ ਦੀ ਨਿਵਿਰਤੀ ਕਰ ਦਿਓ। ਇਸ ਦੇਹੀ ਅੰਦਰ ਪੰਚ ਚੋਰ ਵਸ ਹੋਏ, ਕਾਮ ਕ੍ਰੋਧ ਲੋਭ ਅਹੰਕਾਰ ਅੰਮ੍ਰਿਤ ਲੂਟੇ ਬਣ ਬੁਕੜੇ ਬੂਝੇ ਕੋਈ ਨਾ ਸੁਣੀ ਪੁਕਾਰ। ਸੰਗਤ ਜੀ ਇਹ ਸਾਡੇ ਸਰੀਰ ਦੇ ਅੰਦਰ ਪੰਜ ਚੋਰ ਲੱਗੇ ਹੋਏ ਨੇ, ਕਾਮ ਕ੍ਰੋਧ ਲੋਭ ਤੇ ਹੰਕਾਰ। ਇਹ ਸਾਡੇ ਅੰਦਰ ਅੰਮ੍ਰਿਤ ਵਰਗੇ ਜਿਹੜੇ ਸ਼ੁਭ ਗੁਣ ਨੇ ਨਾ, ਉਹਨਾਂ ਨੂੰ ਚੁਰਾਈ ਜਾਂਦੇ ਨੇ, ਪਰ ਅਸੀਂ ਮਨ ਦੇ ਪਿੱਛੇ ਤੁਰਨ ਕਰਕੇ ਅਸੀਂ ਸਮਝਦੇ ਨਹੀਂ, ਸਾਨੂੰ ਇਹ ਦਿਖਾਈ ਨਹੀਂ ਦਿੰਦੇ। ਪਰ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਦੇਹ ਦੇ ਅੰਦਰ ਪੰਜ ਚੋਰ ਨੇ। ਫਿਰ ਉਹ ਬੇਨਤੀ ਕਰਦੇ ਨੇ, ਇਹ ਮਾਲਕ ਜੀ ਕਿਰਪਾ ਕਰੋ ਤੇ ਜਿਹੜੇ ਪੰਜ ਚੋਰ ਸਾਡੇ ਅੰਦਰ ਸਾਡੇ ਸਰੀਰ ਵਿੱਚੋਂ ਚੁੱਭ ਗੁਣਾਂ ਨੂੰ ਲੁੱਟ ਰਹੇ ਨੇ, ਆਪ ਕਿਰਪਾ ਕਰਕੇ ਇਹਨਾਂ ਨੂੰ ਨਿਵਰਤ ਕਰ ਦਿਓ।
ਸਗਲੇ ਪਰਮਾ ਹੋਮ ਜਰ ਹੋ,
ਸਾਰਾ ਜਿਹੜਾ ਭਰਮ ਹੈ ਮਹਾਰਾਜ ਇਹ ਕਿਰਪਾ ਕਰਕੇ। ਪੰਜ ਪ੍ਰਕਾਰ ਦਾ ਭਰਮ ਵਿਦਵਾਨਾਂ ਨੇ ਮੰਨਿਆ ਹੈ ਸੰਗਤ ਜੀ, ਔਰ ਹਜ਼ੂਰ ਕਹਿੰਦੇ ਇਹ ਸਾਰਾ ਭਰਮ ਜਿਹੜਾ ਨਾ ਇਹ ਹੋਮ ਜਰ ਹੋ, ਜਿਵੇਂ ਹੋਮ ਵਿੱਚ ਸਮੱਗਰੀ ਪਾ ਕੇ ਸਾੜ ਦੇਈ ਦੀ ਹੈ ਨਾ, ਮਹਾਰਾਜ ਇਸ ਤਰ੍ਹਾਂ ਕਿਰਪਾ ਕਰੋ ਸਾਰਾ ਭਰਮ ਜਿਹੜਾ ਨਾ ਇਹ ਹੋਮ ਦੀ ਤਰ੍ਹਾਂ ਮੇਰੇ ਅੰਦਰੋਂ ਜਲਾ ਦੇ।
ਜੋ ਤੁਮ ਕਰੋ ਸੋਈ ਭਲ ਮਾਨੈ,
ਇਹ ਵੀ ਬਖਸ਼ਿਸ਼ ਕਰੋ ਮਹਾਰਾਜ, ਜੋ ਆਪ ਜੀ ਕਰੋਗੇ ਮੈਨੂੰ ਉਹ ਚੰਗਾ ਲੱਗੇ। ਆਮ ਕਰਕੇ ਆਪਾਂ ਵੇਖਦੇ ਹਾਂ ਵੀ ਜੋ ਪਰਮੇਸ਼ਰ ਕਰਦਾ ਨਾ ਉਹ ਸਾਨੂੰ ਚੰਗਾ ਨਹੀਂ ਲੱਗਦਾ। ਅਸੀਂ ਕਈ ਵਾਰ ਪਰਮੇਸ਼ਰ ਨੂੰ ਗਾਲਾਂ ਵੀ ਕੱਢਦੇ ਵੀ ਸਾਡੇ ਨਾਲ ਉਹਨੇ ਚੰਗਾ ਨਹੀਂ ਕੀਤਾ, ਬਹੁਤ ਮਾੜਾ ਕੀਤਾ। ਪਰ ਉਹਨਾਂ ਗੁਰਮੁਖਾਂ ਦੀ ਇਹ ਅਵਸਥਾ ਹੈ ਕਿ ਵਾਹਿਗੁਰੂ ਇਹ ਸਾਡੇ 'ਤੇ ਮਿਹਰ ਕਰੋ ਮਹਾਰਾਜ, ਜੋ ਤੁਸੀਂ ਕਰਦੇ ਹੋ ਨਾ ਉਹ ਸਾਨੂੰ ਚੰਗਾ ਲੱਗੇ, ਤੁਹਾਡਾ ਹੁਕਮ ਤੁਹਾਡਾ ਭਾਣਾ ਸਾਨੂੰ ਚੰਗਾ ਲੱਗੇ।
ਭਾਵਨ ਦੁਬਦਾ ਦੂਰ ਤਰ ਹੋ,
ਅਤੇ ਦਵੈਤ ਭਾਵ ਜਿਹੜਾ ਹੈ ਉਹ ਮਹਾਰਾਜ ਦੂਰ ਕਰ ਦੇ।
ਨਾਨਕ ਕੇ ਪ੍ਰਭ ਤੁਮਹੀ ਦਾਤੇ,
ਹਜ਼ੂਰ ਕਤਲ ਕਰਦੇ ਨੇ ਪ੍ਰਭੂ ਜੀ ਆਪ ਸਾਰਿਆਂ ਦੇ ਦਾਤੇ।
ਸੰਤ ਸੰਗ ਲੇ ਮੋਹ ਉਦਰ ਹੋ,
ਮਹਾਰਾਜ ਕਿਰਪਾ ਕਰੋ ਸੰਤਾਂ ਦੇ ਸੰਗ ਨਾਲ ਜੋੜ ਕਰਕੇ ਮੇਰਾ ਵੀ ਉਧਾਰ ਕਰਨਾ ਕਰੋ। ਸੰਗਤ ਜੀ ਇਹ ਸਤਿਗੁਰਾਂ ਦੇ ਪਾਵਨ ਉਪਦੇਸ਼ ਲੜੀਵਾਰ ਚੱਲ ਰਹੀ ਪਾਵਨ ਕਥਾ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਰਾਤ ਦਿਨ ਬੇਨਤੀਆਂ ਕਰਿਆ ਕਰੀਏ ਮਹਾਰਾਜ, ਕਿਰਪਾ ਕਰੋ ਇੱਕ ਤਾਂ ਸਾਨੂੰ ਸੱਚ ਦਾ ਪੋਜਣ ਦਿਓ, ਤ੍ਰਿਸ਼ਨਾ ਦੀ ਅੱਗ ਤੋਂ ਬਚਾਓ, ਤ੍ਰਿਸ਼ਨਾ ਦੀ ਭੁੱਖ ਤੋਂ ਬਚਾਓ। ਮਹਾਰਾਜ ਜਿਹੜੇ ਪੰਜ ਚੋਰ ਸਾਡੇ ਘਰ ਨੂੰ ਲੁੱਟੀ ਜਾ ਰਹੇ ਨੇ, ਆਪ ਕਿਰਪਾ ਕਰੋ ਤੇ ਸਾਨੂੰ ਸੁਚੇਤ ਕਰੋ, ਸਾਵਧਾਨ ਹੋਈਏ ਤੇ ਇਹ ਜਿਹੜੇ ਪੰਜ ਚੋਰ ਨੇ ਮਹਾਰਾਜ ਸਾਡੇ ਦੂਰ ਕਰ ਦਿਓ। ਔਰ ਦੂਜਾ ਆਪਣੀ ਰਜ਼ਾ ਵਿੱਚ ਆਪਣੇ ਹੁਕਮ ਵਿੱਚ ਸਾਨੂੰ ਤੋਰ ਨਾ ਕਰੋ ਤੇ ਸਾਡੇ 'ਤੇ ਕਿਰਪਾ ਕਰੋ। ਉਹਨਾਂ ਨਾਮ ਦੇ ਰੱਸੀਆਂ ਦਾ ਸੰਗ ਬਖਸ਼ੋ ਜਿਹਨਾਂ ਦਾ ਸੰਗ ਕੀਤਿਆਂ ਸਾਡਾ ਵੀ ਉਧਾਰ ਹੋਵੇ। ਇਹ ਸਤਿਗੁਰਾਂ ਨੇ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਰੋਮ ਰੋਮ ਕਰਕੇ ਧੰਨਵਾਦ ਹੈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਕਿਰਪਾ ਕਰਨੀ ਜੀ।
ਜੋ ਤੁਮ ਕਰੋ ਸੋਈ ਭਲ ਮਾਨੈ, ਭਾਵਨ ਦੁਬਦਾ ਦੂਰ ਤਰ ਹੋ, ਨਾਨਕ ਪ੍ਰਭ ਤੁਮਹੀ ਦਾਤੇ।
ਗੁਰੂ ਜੀ ਕੀ ਫਤਿਹ।